ਇਹ ਦੋਹਾਂ ਚੀਜ਼ਾਂ ਦਾ ਚੱਬੜ ਚੱਲਣ ਦਾ ਆ ਸੁਰੀਅਤ ਦਾ ਪਤਾ ਨਵੇੜਾ ਜ਼ਿਆਦਾ ਹੋਣਾ ਜਾਂ ਸਰੀਰ ਛੱਡਣਾ ਪੈਣਾ ਵੀ ਕੀ ਕਰਦੇ ਰਹੇ ਅਸੀਂ ਤਾਂ ਕੀਤਾ ਹੀ ਕੱਖ ਨਹੀਂ ਫੇਰ ਅੰਦਰ ਘੇਰ ਪੈਣੀ ਹੈ ਫਿਰ ਵਧਾਣੀ ਪੈਣੀ ਹੈ ਕਾਮਸ ਦੀ ਫਿਰ ਵਧਾਣੀ ਪੈਣੀ ਉੱਧਰ ਵੇਲਾ ਵੀ ਜੀਵਨ ਤਾਂ ਗਿਆ ਮਿੰਟ ਤਾਂ ਬੰਦ ਕੇ ਰਹਿ ਗਏ ਗਾਂ ਕੀ ਜਵਾਬ ਦੇਵਾਂਗੇ ਸਭ ਕੁਝ ਇੱਥੇ ਰਹਿ ਗਿਆ ਲੈ ਕੇ ਕੀ ਗਏ ਕੁਛ ਵੀ ਨਹੀਂ ਉਦੋਂ ਪਤਾ ਲੱਗਣਾ ਤਾਂ ਹੀ ਕਿਹਾ ਪਛਤਾਏਗਾ ਕਦ ਪਛਤਾਊਗਾ ਉਦੋਂ ਹੀ ਪਛਤਾਊਗਾ ਨਾ
ਅੰਤਰ ਬਾਹਰ ਇੱਕੋ ਜਾਣਾ
ਅੰਤਰ ਬਾਹਰ ਇੱਕੋ ਜਾਣਾ ਅੰਦਰ ਔਰ ਬਾਹਰ ਮਨ ਜਿਹੜਾ ਬਾਹਰ ਹੈ ਨਾ ਮਨ ਬਾਹਰ ਦੁਨੀਆਂ ਨੂੰ ਦੇਖਦਾ ਜਿਹਦੇ ਅੰਦਰ ਇੱਛਾਵਾਂ ਪੈਦਾ ਹੁੰਦੀਆਂ ਨੇ ਦੇਖ ਕੇ ਇਹ ਬਾਹਰ ਹੈ ਇੱਕ ਅੰਦਰ ਹੈ ਅੱਧਾ ਦੂਜਾ ਮਨ ਅੰਦਰ ਹੈ ਜਿਹੜਾ ਸਾਹ ਲੈਂਦਾ ਇਹ ਦੋਏ ਰਲ ਕੇ ਇੱਕ ਨੇ ਹੋਰ ਇੱਕ ਕਿਤੋਂ ਨਹੀਂ ਆਉਣਾ ਇਹ ਆਪ ਇੱਕ ਹੈ ਇਹਨੂੰ ਇੱਕ ਮੰਨ ਲਓ ਇੱਕ ਹੈ ਇਸੇ ਨੂੰ ਇੱਕ ਜਾਣਨਾ ਹੋਰ ਇੱਕ ਕਿਤੇ ਨਹੀਂ ਹੈ ਹੋਰ ਕਿਤੇ ਨਹੀਂ ਕਦਾ ਦਰਸ਼ਨ ਹੋਣਾ ਹੈ ਇਹਨੂੰ ਇੱਕ ਮੰਨ ਕੇ ਚੱਲੋ ਇਹ ਆਪੇ ਇੱਕ ਹੈ
ਨਾਨਕ ਅਗਨੀ ਮਰੈ ਸਤਿਗੁਰ ਕੇ ਭਾਣੇ
ਜਿਹੜੀ ਅਗਨ ਮਰਨੀ ਹੈ ਉਹ ਤਾਂ ਉਹਦੇ ਹੁਕਮ ਨਾਲੇ ਮਰਨੀ ਹੈ ਸਤਿਗੁਰ ਕੇ ਭਾਣੇ ਪਿੱਛੇ ਆਪਾਂ ਉਹ ਮੇਰਾ ਖਿਆਲ ਹੈ ਸ਼ਾਇਦ ਬਾਹਰ ਹੈ ਜੋ ਕੀਤਾ ਨਹੀਂ ਉੱਥੇ ਵੀ ਆਇਆ ਸੀ ਪਿੱਛੇ ਆਊਗਾ ਬਾਰਾਂ ਥਿੱਤਾ ਥਿੱਤੀ ਕੌੜੀ 'ਚ ਆਊਗਾ ਕਬੀਰ ਦੀ ਥਿੱਤੀ ਕੌੜੀ 'ਚ ਕੌੜੀ ਰਾਗ ਦੇ ਜੋ ਥਿੱਤਾਂ ਲਿਖੀਆਂ ਸੱਤ ਸੱਚ ਕਰ ਬਾਚਾ ਜਾਣ ਸੱਤਵੇਂ ਨੰਬਰ 'ਤੇ ਜਿਹਨੂੰ ਸੱਤੇ ਕਹਿੰਦੇ ਨੇ ਇੱਥੇ ਨੰਬਰ ਲਿਖੇ ਨੇ ਸੱਤ ਸੱਚ ਕਰ ਬਾਚਾ ਜਾਣ ਆਤਮ ਰਾਮ ਲਿਹੋ ਪ੍ਰਵਾਨ ਆਤਮ ਹੈ ਇਹੀ ਰਾਮ ਹੈ ਤੇਰੇ ਅੰਦਰ ਸਭ ਸਭਾ ਘੱਟ ਰਾਮ ਬੋਲ ਰਾਮ ਜੋ ਅੰਦਰ ਬੋਲਦਾ ਤੇਰੇ ਆਤਮ ਰੂਪ ਹੈ ਜੇ ਤੇਰਾ ਬੋਲ ਹੈ ਉਹ ਰਾਮ ਹੈ ਕਹੋ ਕਬੀਰ ਤੂੰ ਰਾਮ ਕੀ ਅਣਸ ਜਿਹੜਾ ਬਾਹਰ ਹੈ ਰਾਮ ਕੀ ਅਣਸ ਹੈ ਜਿਹੜਾ ਅੰਦਰ ਹੈ ਉਹ ਰਾਮ ਹੈ ਦੋਹਾਂ ਨੂੰ ਇੱਕ ਕਰ ਦੋ ਦੋਏ ਇੱਕ ਨੇ ਜੋ ਅਣਸ ਥੋੜ੍ਹੀ ਜਿਹੀ ਬਾਹਰ ਹੈ ਜਦ ਇਹ ਰਾਮ ਦੇ ਨਾਲ ਜਾ ਲੜੂ ਉਹ ਪੂਰਨ ਪੁਰਖ ਹੋ ਜਾਊਗਾ ਪੂਰਨ ਪੁਰਖ ਅਚੁੱਤ ਅਵਿਨਾਸ਼ੀ ਅਵਿਨਾਸ਼ੀ ਹੋ ਜਾਊਗਾ ਜਸ ਵੇਦ ਪ੍ਰਾਣੀ ਇਸੇ ਦਾ ਜਸ ਗਾਇਆ ਹੈ ਵੇਦ ਪ੍ਰਾਣਾ ਚ ਹੋਰ ਕਿਸੇ ਪਰਮੇਸ਼ਰ ਦਾ ਨਹੀਂ ਗਾਇਆ ਹੋਇਆ ਉਹ ਤਾਂ ਪਰੇ ਹੈ ਸੰਸਾਰ ਤੋਂ ਉਹਦਾ ਕਹਿੰਦਾ ਜਸ ਜਸ ਤਾਂ ਇੱਕ ਦਾ ਸੱਚਖੰਡ ਸਾਰੇ ਇੱਕ ਇੱਕ ਨੇ ਉਸ ਇੱਕ ਦਾ ਜਸ ਹੈ ਜਿਹੜਾ ਸਾਬਤ ਸੂਰਤ ਦਸਤਾਰ ਸਰੈ ਨਾਨਕ ਨੇ ਜਸ ਕੀਤਾ ਕਬੀਰ ਭਗਤ ਨੇ ਜਸ ਕੀਤਾ ਇਹ ਨੂੰ ਸੰਸਾਰ ਗਾ ਰਿਹਾ ਸੰਸਾਰ ਜਿਹੜਾ ਜਸ ਗਾ ਰਿਹਾ ਉਹ ਇੱਕ ਦਾ ਹੀ ਕੀਤਾ ਹੋਇਆ ਜਸ ਹੈ ਉਹਨੇ ਜਿਹੜਾ ਬਿਨਾਂ ਕੰਨਾਂ ਤੇ ਸੁਣਨਾ ਉਹ ਤਾਂ ਉਹਨਾਂ ਨੂੰ ਹੀ ਸੁਣਿਆ ਸੀ ਸੰਸਾਰ ਨੂੰ ਨਹੀਂ ਸੁਣਦਾ ਵੇਦ ਪੁਰਾਣਾ ਚ ਜਸ ਜਿਹੜਾ ਗਾਇਆ ਹੋਇਆ ਉਹ ਇੱਕ ਦਾ ਗਾਇਆ ਹੋਇਆ ਉਹ ਬੰਦੇ ਦਾ ਹੀ ਗਾਇਆ ਹੋਇਆ ਬੰਦੇ ਦੇ ਰੂਪ ਚ ਆਇਆ ਬੰਦੇ ਦੇ ਰੂਪ ਚ ਇੱਕ ਹੋਇਆ ਉਹ ਅਵਿਨਾਸ਼ੀ ਵੀ ਹੋ ਗਿਆ ਜੰਮਣ ਮਰਨ ਤੋਂ ਪਰੇ ਵੀ ਹੋ ਗਿਆ ਹੈ ਉਹ ਜੰਮਣ ਮਰਨ ਤੋਂ ਪਹਿਲਾਂ ਤੇ ਪਰੇ ਹੈ ਜੀਵ ਤਾਂ ਜੰਮਦਾ ਮਰਦਾ ਹੈ ਨੀ ਵੇਦ ਪ੍ਰਾਣ ਦੇ ਵਿੱਚ ਇਸੇ ਦਾ ਜਸ ਗਾਇਆ ਹੋਇਆ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ ਔਰ ਇਹ ਟੋਲਦਾ ਸੀ ਨਿਰਾਕਾਰ ਨੂੰ ਨਿਰਾਕਾਰ ਨੂੰ ਬਾਹਰ ਟੋਲਦਾ ਨਿਰਾਕਾਰ ਤਾਂ ਤੂੰ ਆਪੇ ਆਪਣੇ ਆਪ ਨੂੰ ਟੋਲ ਲੈਂਦਾ ਪੁੱਛੇ ਵੀ ਤੂੰ ਨਿਰਾਕਾਰ ਆਪ ਨਿਰਾਕਾਰ ਨੀ ਹੈ ਉਹ ਸਰੀਰ ਥੋੜੀ ਹੈ ਤੂੰ ਨਿਰਾਕਾਰ ਹੈ ਜਦ ਤੂੰ ਜਾਏਗਾ ਕੋਈ ਦੇਖ ਲੂ ਤੈਨੂੰ ਜਿਹੜੇ ਗਏ ਨੇ ਤੇਰੇ ਸਾਹਮਣੇ ਤੂੰ ਦੇਖੇ ਨੇ ਉਹ ਫਿਰ ਨਿਰਾਕਾਰ ਸੀ ਉਹ ਗੁਰਬਾਣੀ ਨੇ ਹੋਰ ਕੁਛ ਕਿਹਾ ਕਿਸੇ ਦਾ ਦਰਸ਼ਨ ਨਹੀਂ ਕਰਨਾ ਆਤਮ ਦਰਸ਼ਨ ਕਹੋ ਨਾਨਕ ਬਿਨ ਆਪਾ ਚੀਨੇ ਬਿਟੇ ਨਾ ਭਰਮ ਕੀ ਕਾਈ ਆਪਾਂ ਖੋਜੇ ਦੇ ਬਿਨਾਂ ਭਰਮ ਨੀ ਮਿਟਣਾ ਇੱਕ ਦਾ ਰੱਬ ਦਾ ਭਰਮ ਬਣਿਆ ਰਹੂ ਉਹਨਾਂ ਲੋਕਾਂ ਨੂੰ ਜਿਹੜੇ ਹੋਰ ਕੁਝ ਖੋਜਣਗੇ ਆਪਾਂ ਨਹੀਂ ਖੋਜਣਗੇ ਉਹਨਾਂ ਦਾ ਭਰਮ ਨਹੀਂ ਮਿਟਣਾ ਉਹਨਾਂ ਬੱਤਾਂ ਦਾ ਭਰਮ ਨਹੀਂ ਮਿਟਣਾ ਉਹਨਾਂ ਬੰਦਿਆਂ ਦਾ ਭਰਮ ਨਹੀਂ ਮਿਟਣਾ ਜਿਹੜੇ ਆਪਾਂ ਨਹੀਂ ਖੋਜਣਗੇ ਨੌਵੇਂ ਪਾਤਸ਼ਾਹ ਨੇ ਅਖੀਰ ਚ ਕਹਿਤੀ ਇਹ ਗੱਲ ਇਹ ਭਰਮ ਕੀ ਕਾਈ ਨਹੀਂ ਮਿਟਣੀ ਭਾਈ ਆਪਾਂ ਖੋਜੇ ਤੇ ਬਿਨਾਂ
ਨਾਨਕ ਅਗਨੀ ਮਰੇ ਸਤਿਗੁਰ ਕੇ ਭਾਣੇ
ਨਾਲ ਕਹਿੰਦਾ ਜਿਹੜੀ ਅਗਨ ਕਹਿੰਦੇ ਹੋ ਤੁਸੀਂ ਦੁਬਾਰੀ ਹੈ ਤਾਂ ਉਹਦੇ ਭਾਣੇ ਚੱਲੋਗੇ ਅਗਨੀ ਮਿਟ ਜੂਗੀ ਭਾਣੇ ਚੱਲੋ ਜੇ ਤਾਂ ਭਾਣੇ ਚ ਨਹੀਂ ਚੱਲਦੇ ਤਾਂ ਹੀ ਗੁੱਸਾ ਹੁੰਦਾ ਵਿਆਹ ਕਿਉਂ ਹੋ ਗਿਆ ਕਿਉਂ ਹੋ ਗਿਆ ਕਿਉਂ ਨਹੀਂ ਹੋਇਆ ਕਿਸੇ ਤੇ ਖਰਾਬ ਵੀ ਹੋ ਗਿਆ ਫਿਰ ਉਹਦਾ ਕਸੂਰ ਨਹੀਂ ਹੈ ਕਿਸੇ ਨੇ ਤੁਹਾਡਾ ਨੁਕਸਾਨ ਕਰਤਾ ਤਾਂ ਗੁੱਸਾ ਹੋਣਾ ਹੀ ਨਹੀਂ ਤੁਹਾਨੂੰ ਜੇ ਤੁਸੀਂ ਇਹ ਮੰਨ ਕੇ ਚੱਲੋਗੇ ਨਾ ਜਨਤਾ ਅੱਗੇ ਬਸ ਕੁਛ ਨਹੀਂ ਸਭ ਚੱਲੇ ਚਲਾਏ ਫਿਰ ਉੱਥਾ ਕਿਉਂ ਆਊਗਾ ਗੁੱਸਾ ਤਾਂ ਉਸਨੇ ਚਿਰ ਆਉਂਦਾ ਜਿੰਨਾ ਚਿਰ ਸੁਣੀ ਹੈ ਗੱਲ ਮੰਨੀ ਹੈ ਜੀ ਸੁਣੀ ਔਰ ਬਹਿ ਗਏ
ਸੱਚ ਭੈ ਰਾਤਾ ਗਰਭ ਨਿਵਾਰ
ਸੱਚ ਭੈ ਰਾਤਾ ਜਿਹਨੂੰ ਸੱਚ ਦੀ ਭੈ ਦਾ ਰੰਗ ਚੜ ਗਿਆ ਜਿਹਨੇ ਸੱਚ ਦੀ ਭੈ ਮੰਨ ਲਈ ਜਿਹੜਾ ਸੱਚ ਦੀ ਭੈ ਚ ਰਹਿੰਦਾ ਉਹਦਾ ਅਹੰਕਾਰ ਚਲਿਆ ਜਾਂਦਾ ਅਸਲ ਦੇ ਵਿੱਚ ਸੱਚ ਦੀ ਭੈ ਨਹੀਂ ਹੈ ਸਾਨੂੰ ਝੂਠ ਦੀ ਭੈ ਉਹ ਨਾ ਵਿਗੜ ਜਾਏ ਉਹ ਨਾ ਵਿਗੜ ਜਾਏ ਉਹ ਨਾ ਨੁਕਸਾਨ ਹੋ ਜਾਏ ਉਹ ਨਾ ਹੋ ਜਾਏ ਇਹ ਝੂਠ ਦੀ ਭੈ ਹੈ ਸੱਚ ਦੀ ਭੈ ਨਹੀਂ ਜੋ ਚੀਜ਼ ਨਾਸਵੰਤ ਉਹਦੀ ਭੈ ਹੈ ਜੋ ਨਾਸਵੰਤ ਨਹੀਂ ਉਹਦੀ ਭੈ ਹੈ ਜੀ
ਸੱਚ ਭੈ ਰਾਤਾ ਗਰਭ ਨਿਵਾਰਾ ਇੱਕੋ ਜਾਤਾ ਸ਼ਬਦ ਵਿਚਾਰਾ
ਅਕਲ ਦਾ ਦੁਆਲਾ ਨਿਕਲ ਗਿਆ ਇਹਦਾ ਡਰ ਕਿਸੇ ਨੂੰ ਨਹੀਂ ਆਰਥ ਪੱਖੋਂ ਦੁਆਲਾ ਦਾ ਬਹੁਤ ਡਰ ਹੈ ਸਭ ਹਰ ਵਕਤ ਇਹੀ ਸਤਾਉਂਦਾ ਕਿਤੇ ਆਰਥਿਕ ਡਾਢਾ ਮਡੋਲ ਨਾ ਹੋ ਜਾਵੇ ਇਹ ਚਿੰਤਾ ਤਾਂ ਹਰ ਵਕਤ ਹੈ ਪਰ ਵਿਵੇਕ ਵੱਲੋਂ ਅਸੀਂ ਦਿਵਾਲੀਏ ਹੋਏ ਹੋਏ ਹਾਂ ਇਹਦਾ ਡਰ ਕਿਸੇ ਨੂੰ ਗੁਰਮਤ ਵੱਲੋਂ ਦਿਵਾਲੀਏ ਹੋਏ ਹਾਂ ਇਹ ਡਰ ਕਿਸੇ ਨੂੰ ਸੱਚ ਪੈ ਰਹਿਤਾ ਹੋਊਗਾ ਜੇ ਤਾਂ ਉਹਨੂੰ ਬੁੱਧੀਹੀਨਤਾ ਦਾ ਡਰ ਜ਼ਿਆਦਾ ਹੋਊਗਾ ਧਨਹੀਨਤਾ ਦਾ ਡਰ ਨਹੀਂ ਹੋਊਗਾ ਸੰਸਾਰੀ ਧਨ ਦਾ ਡਰ ਸੰਸਾਰੀ ਧਨ ਉਹ ਧਨ ਮੰਨਦਾ ਹੀ ਨਹੀਂ ਨਾਮ ਧਨੂ ਧਨ ਮੰਨਦਾ ਗਿਆਨੀਆਂ ਦਾ ਧਨ ਨਾਮ ਹੈ ਸੱਚ ਪੈ ਰਾਤਿਆਂ ਦਾ ਧਨ ਹੋਰ ਹੁੰਦਾ ਟਾਰਗੇਟ ਇਹ ਹੋਰ ਹੈ ਗੱਲੇ ਹੋਰ ਹੈ ਸੋਚ ਇਹ ਹੋਰ ਹੈ ਤਾਂ ਗਰਭ ਜਾਂਦਾ ਵਰਨੋ ਗਰਭ ਨਹੀਂ ਜਾਂਦਾ ਦੁਨੀਆ ਬਦਲ ਜਾਂਦੀ ਹੈ ਉਹਦੀ ਸਭ ਕੁਛ ਬਦਲ ਜਾਂਦਾ ਸੋਚ ਬਦਲ ਗਈ ਦੁਨੀਆ ਬਦਲ ਗਈ
ਇੱਕੋ ਜਾਤਾ ਸ਼ਬਦ ਵਿਚਾਰ ਹੈ
ਬਸ ਜਦ ਇੱਕ ਮਨ ਲਿਆ ਨਾ ਆਪਣੇ ਆਪ ਨੂੰ ਇਹਨੇ ਪਛਾਣ ਲਿਆ ਜਿੰਨਾ ਚਿਰ ਆਪ ਇੱਕ ਨਹੀਂ ਉਹਨਾਂ ਚਿਰ ਸ਼ਬਦ ਵਿਚਾਰ ਨਹੀਂ ਕਰ ਸਕਦਾ ਸਾਰਾ ਸਾਸ ਸਾਸ ਨਾਮ ਜਪਣਾ ਜਿਹੜਾ ਸਾਸ ਸਾਸ ਵਿਚਾਰ ਕਰਨੀ ਬਣਨੀ ਇਹ ਕੋਈ ਤਾਂ ਮੇਰਾ ਨਹੀਂ ਹੋ ਸਕਦਾ ਜਿੰਨਾ ਚਿਰ ਇੱਕ ਆਪਣੇ ਆਪ ਨੂੰ ਇੱਕ ਜਾਣ ਨਹੀਂ ਲਿਆ ਕਿ ਮੈਂ ਉਹ ਇੱਕ ਹਾਂ ਉਹਨਾਂ ਚਿਰ ਸ਼ਬਦ ਵਿਚਾਰ ਨਹੀਂ ਹੋ ਸਕਦੀ ਸਾਸ ਸਾਸ ਸਿਮਰੋ ਗੋਬਿੰਦ ਵਾਲੀ ਅਵਸਥਾ ਨਹੀਂ ਬਣ ਸਕਦੀ ਸਾਸ ਸਾਸ ਸਿਮਰੋ ਗੋਬਿੰਦ ਤੇ ਬਿਨਾਂ ਮਨ ਤਰਕੀ ਚਿੰਤ ਉੱਤਰ ਨਹੀਂ ਸਕਦੀ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਤ ਤਾਂ ਉਤਰੂਗੀ ਜੇ ਪਹਿਲਾਂ ਸਾਸ ਸਾਸ ਸ਼ਰਤ ਹੈ ਐ ਨਹੀਂ ਉਤਰਦੀ ਇਹਨਾਂ ਨੂੰ ਸ਼ਰਤਾਂ ਨਾਲ ਮੰਨ ਕੇ ਚੱਲੋ ਗੁਰਬਾਣੀ ਸ਼ਰਤਾਂ ਕੀ ਰੱਖੀਆਂ ਨੇ ਕਿ ਆਹ ਕਰੋਗੇ ਤਾਂ ਆਹ ਹੋ ਨਹੀਂ ਹੋਣਾ ਅਸੀਂ ਤਾਂ ਬਾਣੀ ਪੜ੍ਹੀ ਹੈ ਇਹ ਨਹੀਂ ਕਿਹਾ ਵੀ ਗੱਲ ਕੀ ਕਹੀ ਹੋਈ ਹੈ ਕਿਉਂ ਕਹੀ ਹੋਈ ਹੈ ਬੰਦੀ ਚਿੰਤਾ ਤਾਂ ਸਾਰੇ ਕਹਿੰਦੇ ਨੇ ਉਤਰ ਜੇ ਪਰ ਸ਼ਰਤ ਪੂਰੀ ਨਹੀਂ ਕਰਦੇ ਬਿਮਾਰੀ ਚੱਲੀ ਜਾਵੇ ਦਵਾਈ ਮੈਂ ਖੜੀ ਨਹੀਂ ਪਰਹੇਜ਼ ਮੈਂ ਰੱਖਣਾ ਨਹੀਂ ਨਾ ਪਰਹੇਜ਼ ਰੱਖਣਾ ਨਾ ਦਵਾਈ ਖਾਣੀ ਹੈ ਤੇ ਬਿਮਾਰੀ ਕਿਵੇਂ ਚੱਲੀ ਜਾਵੇ ਰਿਆਇਤੀ ਪਾਸ ਨਹੀਂ ਹੁੰਦਾ ਇੱਥੇ ਪੈਸੇ ਦੇ ਕੇ ਵੀ ਚਲੋ ਜੀ ਪਰਚੇ ਤੇ 10 ਰੁਪਏ ਹੋਰ ਲਾ ਦਿਓ।
ਸ਼ਬਦ ਵਸੈ ਸੱਚ ਅੰਤਰ ਹੀਆ,
ਸ਼ਬਦ ਵਸੈ ਸੱਚ ਅੰਤਰ ਜੀਆ,
ਅੰਤਰ ਹੀਆ
ਅੰਤਰ ਹੀ ਆ, ਹਿਰਦੇ ਦੇ ਅੰਦਰ ਹੈ, ਸਾਰਿਆਂ ਦੇ ਅੰਦਰ ਇਹ ਹੈ, ਅੰਤਰ ਆਤਮਾ ਦੀ ਆਵਾਜ਼, ਅੰਤਰ ਆਤਮਾ ਦੀ ਆਵਾਜ਼ ਕਹਿੰਦੇ ਨੇ ਨਾ ਸਾਰੇ ਹੀ, ਉਹ ਸੱਚ ਦੀ ਆਵਾਜ਼ ਹੈ, ਉਹੀ ਰਾਮ ਦੀ ਆਵਾਜ਼ ਹੈ। ਉਦੋਂ ਪੁੱਛ ਲਿਆ ਕਰੋ ਕੀ ਕਰੀਏ ਕੀ ਨਾ ਕਰੀਏ, ਉਹੀ ਘੇਰ ਕੇ ਇਮਾਨਦਾਰੀ ਦੇ ਲਿਆਉਂਦੀ ਹੈ, ਫਿਰ ਜਦ ਉਹਦੇ ਨਾਲ ਜੁੜਦਾ ਹੈ ਫਿਰ ਕਹਿੰਦਾ ਨਾ ਬਈ ਮਨ ਨਹੀਂ ਮੰਨਦਾ ਮੇਰਾ ਇਹ ਕਰਨ ਨੂੰ, ਮੈਂ ਨਹੀਂ ਜ਼ੁਲਮ ਕਰਨਾ, ਮੈਂ ਨਹੀਂ ਝੂਠੀ ਖਵਾਈ ਦੇਣੀ, ਮੈਂ ਨਹੀਂ ਝੂਠ ਬੋਲਣਾ, ਮੈਂ ਨਹੀਂ ਮੁੱਕਰਨਾ, ਮੈਂ ਨਹੀਂ ਕਿਸੇ ਦਾ ਹੱਕ ਮਾਰਨਾ। ਕੌਣ ਕਹਿੰਦਾ? ਅੰਦਰਲਾ ਹੀ ਕਹਿੰਦਾ, ਜਦ ਅੰਦਰਲਾ ਕਹਿੰਦਾ ਤਾਂ ਮੰਨਦਾ, ਬਾਹਰ ਲਗਾ ਤੇ ਕੋਈ ਨਹੀਂ ਮੰਨਦਾ। ਜਿੱਦਣ ਇਹਨੂੰ ਮਨਾਉਣਾ ਅੰਦਰਲੇ ਨਹੀਂ ਮਨਾਉਣਾ, ਜਦ ਅੰਦਰਲਾ ਮਜ਼ਬੂਤ ਹੋ ਗਿਆ ਫਿਰ ਹਟ ਜੂਗਾ, ਛੱਡ ਜੂਗਾ ਸਭ ਕੁਛ।
ਤਨ ਮਨ ਸੀਤਲ ਰੰਗ ਰੰਗੀਆ,
ਤਨ ਮਨ ਸੀਤਲ ਹੋ ਜਾਊਗਾ, ਫਿਰ ਨਾਮ ਦਾ ਰੰਗ ਚੜ ਜਾਊਗਾ, ਨਾਮ ਦਾ ਰੰਗ ਵਿੱਚ ਰੰਗਿਆ ਜਾਊਗਾ, ਤਨ ਮਨ ਸੀਤਲ ਹੋ ਜਾਊ। ਜੇ ਤਨ ਮਨ ਸੀਤਲ ਹੋ ਗਿਆ ਰੰਗ ਚੜ ਗਿਆ।
ਕਾਮ ਕ੍ਰੋਧ ਵਿਕਾਗਨ ਨਵਾਲੇ,
ਕਾਮ ਕ੍ਰੋਧ ਬਿਗਰ, ਕਾਮ ਕ੍ਰੋਧ ਦੀ ਜਿਹੜੀ ਜ਼ਹਿਰ ਹੈ ਔਰ ਅਗਨ ਹੈ ਬੁਝੂਗੀ, ਇਹ ਰੰਗ ਚੜ ਗਿਆ ਨਾਮ ਦਾ, ਸਭ ਮਸਲੇ ਹੱਲ ਹੋ ਜਾਣੇ ਨੇ। ਸਿਰਫ ਭਾਣੇ ਚ ਚੱਲਣ ਦੀ ਔਰ ਮੰਨਣ ਦੀ ਗੱਲ ਹੈ।
ਨਾਨਕ ਨਦਰੀ ਨਦਰ ਪਿਆਰੇ,
ਨਦਰੀ ਨਦਰ ਪਿਆਰੇ, ਬਸ ਫੇਰ ਕੀ ਹੈ, ਫਿਰ ਉਹਦੀ ਨਜ਼ਰ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ, ਇਸੇ ਨੂੰ ਉਹਦੀ ਨਜ਼ਰ ਕਹਿੰਦੇ ਨੇ। ਜਦ ਕਾਮ ਕ੍ਰੋਧ ਦੀ ਅਗਨ ਮਿਟ ਜਾਣੀ, ਇਹ ਸਮਝ ਲਓ ਨਜ਼ਰ ਹੁਣ ਹੋ ਗਈ, ਔਰ ਕਿਸੇ ਨੇ ਨਹੀਂ ਦੱਸਣਾ ਨਜ਼ਰ ਹੋ ਗਈ, ਇਹ ਲੱਛਣ ਹੈ। ਇਸ ਲੱਛਣ ਦੇ ਵਿੱਚ ਇਹ ਸਮਝ ਲੈਣਾ ਚਾਹੀਦਾ ਹੈ, ਹੁਣ ਪਿਆਰੇ ਦੀ ਨਜ਼ਰ ਹੈ ਤੇਰੇ ਤੇ, ਕਿਰਪਾ ਹੈ, ਨਦਰੀ ਨਦਰ, ਕਿਉਂਕਿ ਇਹ ਜਿਹੜਾ ਨਜ਼ਰ ਹੈ ਨਾ ਇਹ ਬਹੁਤ ਇੰਪੋਰਟੈਂਟ। ਕਰਮੀ ਨਦਰ ਲੰਘਾਈਏ ਪਾਰ, ਕਿਤੇ ਨਦਰ ਪਾਰ ਲੰਘ ਗਿਆ, ਉਹਨੂੰ ਪਾਸਪੋਰਟ ਮਿਲ ਗਿਆ, ਵੀਜ਼ਾ ਲੱਗ ਗਿਆ, ਉਹਦਾ ਵਿਚਾਰ ਦਾ ਚੜਾਤਾ, ਉਹਨੂੰ ਨੀ ਕੋਈ ਰੋਕਦਾ, ਉਹਦਾ ਵੀਜ਼ਾ ਲੱਗ ਗਿਆ, ਚਲ ਬਾਈ ਤੂੰ ਜਾ ਸਕਦਾ ਜਦ ਮਰਜ਼ੀ, ਚਾਹੇ ਇੱਧਰ ਰਹਿ ਚਾਹੇ ਉੱਧਰ ਰਹਿ। ਨਾਨਕ ਕਹਿੰਦਾ ਨਦਰੀ ਨਦਰ ਪਿਆਰੇ, ਉਹਦੇ ਪਿਆਰੇ ਦੀ ਨਜ਼ਰ ਹੈ, ਉਹਦੇ ਤੇ ਕਿਰਪਾ ਹੈ ਪਰਮੇਸ਼ਰ ਦੀ। ਕਬੜ ਮੁੱਖ ਚੰਦ ਹਿਵੇ ਘਰ ਛਾਇਆ,
ਹਿਵੇ ਘਰ
ਚੰਦ ਔਰ ਸੂਰਜ, ਇਹ ਸੰਸਾਰ ਦੇ ਵਿੱਚ ਸਾਡੇ ਹੈਗੇ ਨੇ ਚੰਦ ਸੂਰਜ, ਨਿਰਾਕਾਰੀ ਦੁਨੀਆਂ ਦੇ ਵਿੱਚ ਵੀ ਚੰਦ ਸੂਰਜ ਨੇ, ਮਨ ਜਿਹੜੇ ਜੀਵ ਆਤਮਾ ਹੈ ਉਹਨੂੰ ਚੰਦ ਕਿਹਾ ਹੋਇਆ, ਜਿਹੜਾ ਮਨ ਦਾ ਮੂਲ ਹੈ ਉਹ ਸੂਰਜ, ਮਨ ਜੋਤ ਹੈ, ਜਿਹਦੀ ਜੋਤ ਹੈ ਜਿਹਦੇ ਚਾਨਣ ਨਾਲ ਇਹਦੇ ਵਿੱਚ ਚਾਨਣ ਹੋਇਆ, ਇਹ ਚਾਨਣ ਪੈਦਾ ਹੋਇਆ ਉਹ ਸੂਰਜ। ਇਹ ਮੈਂ ਚੰਦਰਮਾ ਦੀ ਆਪਣੀ ਰੋਸ਼ਨੀ ਨਹੀਂ ਹੈ, ਬਾਹਰ ਵੀ ਆ ਜਿਹੜਾ ਸਾਡਾ ਚੰਦਰਮਾ ਇਹਦੀ ਆਪਣੀ ਰੋਸ਼ਨੀ ਨਹੀਂ ਹੈ, ਇਹ ਮੈਂ ਮਨ ਦੀ ਆਪਣੀ ਰੋਸ਼ਨੀ ਨਹੀਂ। ਜਿਹੜਾ ਰਾਮ ਚੰਦ ਹੈ, ਗੁਰਬਾਣੀ ਚ ਰਾਮ ਦੇ ਨਾਲ ਚੰਦ ਨਹੀਂ ਆ ਸਕਦਾ, ਗੁਰਬਾਣੀ ਦਾ ਰਾਮ ਸੂਰਜ ਹੈ, ਕਿਉਂਕਿ ਸਮੇਂ ਘੱਟ ਬੋਲਦਾ ਨਾ, ਸੰਸਾਰੀਆਂ ਦਾ ਜਿਹੜਾ ਰਾਮ ਹੈ ਉਹ ਚੰਦ, ਕਿਉਂ ਉਹਨੇ ਜਨਮ ਲਿਆ, ਗੁਰਬਾਣੀ ਵਾਲਿਆਂ ਦਾ ਭਗਤਾਂ ਦਾ ਜਿਹੜਾ ਰਾਮ ਹੈ ਉਹ ਜਨਮ ਨਹੀਂ ਲੈਂਦਾ, ਨਾ ਜਪਦਾ ਨਾ ਵਰਦਾ, ਸਭ ਦੇ ਅੰਦਰ ਰਹਿੰਦਾ, ਉਹ ਅੰਦਰੇ ਰਹਿੰਦਾ ਬਾਹਰ ਆਉਂਦਾ ਹੀ ਨਹੀਂ ਹੈ। ਇਹ ਰਾਮ ਚੰਦਰ ਦਾ ਮਨਮੁੱਖਾਂ ਦੇ ਰਾਮ ਚੰਦਰ ਚੰਦਰ ਔਰ ਗੁਰਮੁਖਾਂ ਦੇ ਰਾਮ ਚੰਦਰ ਦਾ ਇਹ ਫਰਕ ਹੈ। ਗਲਤ ਆ ਫਰਕ ਤਾਂ ਇਹ ਦੱਸਣਾ ਸੀ। ਉਹ ਕਹਿੰਦੇ ਜੀ ਰਾਮ ਚੰਦਰ ਰਾਮ ਆਇਆ ਹੈ, ਰਾਮ ਆਇਆ ਹੋਇਆ ਰਾਮ ਚੰਦਰ ਨਹੀਂ ਆਇਆ ਹੈ। ਜਾਂ ਰਾਮ ਚੰਦ ਆਇਆ ਹੋਇਆ ਤਾਂ ਹੋਰ ਗੱਲ ਹੈ, ਜਾਂ ਰਾਮ ਆਇਆ ਹੋਇਆ ਤਾਂ ਹੋਰ ਗੱਲ। ਰਾਮ ਚੰਦ ਇਹਨਾਂ ਦਾ, ਕਿਉਂਕਿ ਚੰਦ ਦੀ ਆਪਣੀ ਰੋਸ਼ਨੀ ਨਹੀਂ ਹੁੰਦੀ। ਪਹਿਲਾਂ ਤਾਂ ਚੰਦ ਔਰ ਸੂਰਜ ਦੋ ਲਫ਼ਜ਼ ਆਏ ਨੇ ਇਹਦੇ ਚ, ਦੋਨਾਂ ਪਦਿਆਂ ਦੇ ਵਿੱਚ। ਇਹ ਸਮਝਣ ਦੀ ਲੋੜ ਹੈ ਵੀ ਚੰਦ ਸੂਰਜ ਹੁੰਦੇ ਕੀ ਨੇ। ਇਹ ਨਿਰਾਕਾਰ ਦੀ ਤੁਰਕੀ ਬਾਣੀ ਹੈ, ਨਿਰਾਕਾਰੀ ਦੁਨੀਆਂ ਦੀ ਗੱਲ ਹੈ। ਨਿਰਾਕਾਰੀ ਦੁਨੀਆਂ ਦੇ ਵਿੱਚ ਇਹਦੇ ਹੱਥ ਬੰਦੇ ਜਾਣਗੇ, ਉਹਦੇ ਅਨੁਸਾਰ ਇਹ ਅਰਥ ਹੋਣਗੇ। ਤੁਰਕੀ ਬਾਣੀ ਹੈ, ਤੁਰਕੀ ਬਾਣੀ ਦੇ ਅਰਥ ਅਸੀਂ ਜਦੋਂ ਇੱਥੇ ਕਰ ਲਾਂਗੇ ਤਾਂ ਗੱਲ ਮਾਇਆ 'ਚ ਰਹਿ ਜਾਣੀ ਹੈ। ਫਿਰ ਉਹ ਗੱਲ ਜਿਹੜਾ ਮੈਸੇਜ ਸਾਨੂੰ ਆਇਆ ਉਹ ਨਹੀਂ ਪ੍ਰਾਪਤ ਹੁੰਦਾ, ਇਹਨੇ ਬ੍ਰਹਮ ਗਿਆਨ ਨਹੀਂ ਬਣਨਾ। ਫਿਰ ਲੱਸੀ ਰਹਿ ਜੂ ਛਾਛ, ਮੱਖਣ ਨਹੀਂ ਮਿਲਣਾ ਇਹ ਚ। ਫਿਰ ਇਹ ਗਲਤੀ ਹੋਈ ਹੋਈ ਹੈ, ਹੁਣ ਵੀ ਹੋਈ ਜਾਂਦੀ ਹੈ। ਇੱਥੇ ਤੱਤ ਤੱਕ ਕੋਈ ਉਪੜਿਆ ਨਹੀਂ, ਵਿਦਿਆ ਸੋਧੀ ਨਹੀਂ ਨਾ, ਇਹ ਵਿਦਿਆ ਹੀ ਸੋਧੀ ਹੈ। ਹੁਣ ਚਾਂਦਰ ਸੂਰਜ ਵਿਦਿਆ ਸੋਧੀ ਹੈ। ਜੇ ਤੱਤ ਲੈ ਪ੍ਰਾਪਤ ਕਰਨਾ ਸੀ ਤਾਂ ਵਿਦਿਆ ਸੋਧਣੀ ਪੈਣੀ ਸੀ। ਵਿਦਿਆ ਸੋਧੇ ਤੱਤ ਲਹੇ, ਇਹ ਅੱਖਰ ਨੇ ਉਹੀ ਲਫ਼ਜ਼ ਨੇ ਉਹੀ ਅਰਥਾਂ ਦਾ ਫਰਕ ਹੈ। ਜੇ ਅਰਥ ਬਦਲ ਕੇ ਲਓਗੇ, ਗੁਰਬਾਣੀ ਅਨੁਸਾਰ ਲਓਗੇ, ਫਿਰ ਜੋ ਤੱਤ ਮਿਲੂਗਾ, ਜੋ ਸਮਝਾਉਣਾ ਚਾਹੁੰਦੇ ਨੇ ਉਹ ਸੋਝੀ ਮਿਲ ਜੂਗੀ, ਨਹੀਂ ਤਾਂ ਕੁਛ ਨਹੀਂ ਮਿਲਣਾ। ਇਹ ਲੱਸੀ ਹਾਂ
ਕਵਣ ਮੁਖ ਚੰਦ
ਹਿਵੇ ਘਰ ਛਾਇਆ। ਹੁਣ ਜੋਗੀ ਜਿਹੜਾ ਹੈ, ਜੋਗ ਮਤ ਦਾ ਜਿੰਨਾ ਚਿਰ ਸਾਨੂੰ ਗਿਆਨ ਨਹੀਂ, ਅਸੀਂ ਇਹ ਪੰਕਤੀਆਂ ਨਹੀਂ ਅਰਥਾ ਸਕਦੇ। ਵੈਸੇ ਤਾਂ ਕੋਈ ਵੀ ਕੰਮ ਹੋਵੇ ਚਾਹੇ, ਜੇ ਅਸੀਂ ਉਹਦੇ 'ਤੇ ਟਿੱਪਣੀ ਕਰਨੀ ਹੈ, ਉਹਨੂੰ ਸਮਝਣਾ ਹੈ, ਗੱਲ ਕਰਨੀ ਹੈ, ਸਾਨੂੰ ਉਹਦੇ ਬਾਰੇ ਗਿਆਨ ਚਾਹੀਦਾ। ਹੁਣ ਜੇ ਸਾਨੂੰ ਜੋਗੀਆਂ ਨਾਲ ਗੱਲਬਾਤ ਹੋ ਰਹੀ ਹੈ, ਜੋਗੀਆਂ ਦੀ ਜੋਗ ਮਤ ਹੈ, ਉਹ ਜੋਗ ਮਤ ਅਨੁਸਾਰ ਆਪਣੇ ਸਵਾਲ ਕਰ ਰਹੇ ਨੇ। ਗੁਰੂ ਨਾਨਕ ਦੇਵ ਜੀ ਜਵਾਬ ਦੇ ਰਹੇ ਨੇ। ਹੁਣ ਜੇ ਸਾਨੂੰ ਜੋਗ ਮਤ ਦਾ ਗਿਆਨ ਹੀ ਨਹੀਂ, ਸਾਨੂੰ ਕੀ ਪਤਾ ਵੀ ਸਿੱਧ ਕੀ ਕਹਿਣਾ ਚਾਹੁੰਦੇ ਨੇ, ਕਿਉਂ ਸਿੱਧਾਂ ਨੇ ਗੱਲ ਕਹੀ ਹੈ। ਇਸ ਕਰਕੇ ਜੋਗ ਮਤ ਦਾ ਗਿਆਨ ਹੋਣਾ ਜ਼ਰੂਰੀ ਹੈ। ਜੋਗੀ ਕੀ ਕਰਦਾ? ਜੋਗੀ ਕੋਈ ਚੀਜ਼ ਸਮਾਧੀ ਲਾਉਣ ਵਾਲਾ ਹਰ ਕੋਈ ਕੀ ਕਰਦਾ? ਕੁਛ ਪੂਰੇ ਰੱਖ ਕੇ, ਵਸਤੂ ਰੱਖ ਕੇ ਧਿਆਨ ਟਿਕਾਉਂਦਾ। ਧਿਆਨ ਟਿਕਾਉਣ ਵਾਸਤੇ ਕੋਈ ਚੀਜ਼ ਪੂਰੇ ਰੱਖਦਾ, ਚਾਹੇ ਕੋਈ ਦੇਵੀ ਦੇਵਤੇ ਦੀ ਫੋਟੋ ਰੱਖੇ, ਕੁਛ ਵੀ ਰੱਖੇ, ਚਾਹੇ ਉਹ ਕੋਈ ਆਬਜੈਕਟ ਮੂਹਰੇ ਰੱਖਦਾ। ਟਾਰਗੇਟ ਨਹੀਂ ਉਹਦਾ ਆਬਜੈਕਟ, ਆਬਜੈਕਟ ਦੇ ਵਿੱਚੋਂ ਟਾਰਗੇਟ ਹੈ। ਉਹ ਕਹਿੰਦੇ ਵੀ ਇਹਦੇ ਚੋਂ ਦਰਸ਼ਨ ਹੋਣਾ, ਜਿਹੜੀ ਚੀਜ਼ ਮੂਹਰੇ ਰੱਖਦਾ। ਪਰ ਮੂਹਰੇ ਕਿਉਂ ਰੱਖਣ ਲੱਗੇ, ਚਲੋ ਇਹ ਅਲੱਗ ਕਹਾਣੀ ਹੈ, ਉੱਧਰ ਨੂੰ ਨਹੀਂ ਆਪਾਂ ਜਾਣਾ। ਆਪਾਂ ਸਮਝਣਾ ਵੀ ਇੱਥੇ ਕੀ ਗੱਲ ਹੈ। ਕਵਣ ਮੁਖੀ ਪੂਰੇ ਕੀ ਰੱਖੀਏ? ਰਾਜ ਕਿਹਨੂੰ ਬਣਾਈਏ? ਅਗਵਾਈ ਕਿਹੜੀ ਚੀਜ਼ ਦੀ ਲਈਏ? ਕਿਹੜੀ ਚੀਜ਼ ਦੀ ਅਗਵਾਈ ਲਈਏ? ਅੱਗੇ ਕੀ ਨਿਸ਼ਾਨ ਕੀ ਰੱਖੀਏ? ਪੂਰੇ ਕਵਣ ਮੁਖੀ ਚੰਦ ਹੋਵੇ ਕਰਸ਼ਾ, ਜਿਹੜਾ ਮਨ ਹੈ, ਆਤਮਾ ਹੈ, ਕਿਹਨੂੰ ਅੱਗੇ ਰੱਖੇ? ਕਿਹਦੇ ਨਾਲ ਧਿਆਨ ਜੋੜੇ? ਧਿਆਨ ਜਿਹੜੀ ਚੀਜ਼ ਮੂਹਰੇ ਰੱਖਣੀ, ਧਿਆਨ ਉਹਦੇ ਨਾਲ ਜੋੜਨ ਨੂੰ। ਕਿਹਦੇ ਨਾਲ ਧਿਆਨ ਜੋੜੇ? ਤਾਂ ਕਿ ਉਹਦੇ ਅੰਦਰ ਠੰਡ ਪੈ ਜਾਵੇ। ਸ਼ਾਂਤ ਹੋ ਜਾਵੇ ਉਹਦਾ ਹਿਰਦਾ, ਜਿਹੜੀ ਤ੍ਰਿਸ਼ਨਾ ਦੀ ਅੱਗ ਆ ਉਹਦੀ ਬੁੱਝ ਜਾਵੇ। ਉਹ ਤ੍ਰਿਸ਼ਨਾ ਦੀ ਅੱਗ ਬੁੱਝ ਨਹੀਂ ਰਹੀ ਜੋਗੀਆਂ ਦੀ ਅਸਲ ਦੇ ਵਿੱਚ। ਉਹ ਕਹਿੰਦੇ ਸਾਨੂੰ ਇਹ ਦੱਸੋ ਸਾਡੇ ਹਿਸਾਬ ਨਾਲ, ਇਹਦਾ ਮਤਲਬ ਜੋ ਗੁਰੂ ਸਾਹਿਬ ਨੇ ਦੱਸਿਆ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ। ਕਹਿੰਦੇ ਜੀ ਸਾਨੂੰ ਤਾਂ ਸਿੱਧੀ ਗੱਲ ਦੱਸੋ, ਅਸੀਂ ਲਾਉਂਦੇ ਹਾਂ ਸਮਾਧੀ, ਅਸੀਂ ਕਿਹੜੀ ਚੀਜ਼ ਮੂਹਰੇ ਰੱਖੀ ਹੈ ਜਿਹਦੇ ਨਾਲ ਸਾਡਿਆਂ ਨਾਲ ਸ਼ਾਂਤੀ ਆ ਜਾਵੇ। ਹੁਣ ਸਮਝੇ ਗੱਲ, ਉਹ ਤਾਂ ਕਹਿੰਦੇ ਨੇ ਵੀ ਸਾਨੂੰ ਤਾਂ ਇਹ ਦੱਸੋ ਵੀ ਮੂਹਰੇ ਅਸੀਂ ਉਹ ਚੀਜ਼ ਬਦਲ ਲੈਂਦੇ ਹਾਂ ਜਿਹੜੀ ਤੁਸੀਂ ਕਹੋਗੇ ਉਹ ਰੱਖ ਲੈਂਦੇ ਹਾਂ। ਗੱਲ ਕਰਮ ਕਾਂਡ ਵੀ ਉਹ ਕਰ ਰਹੇ ਨੇ ਜੋਗੀ, ਕਬੜ ਮੁਖੀ ਚੰਦ ਚੰਦ ਬਣ ਆਤਮਾ, ਕਿਹੜੀ ਚੀਜ਼ ਤੋਂ ਅਗਵਾਈ ਲਵੇ, ਕਿਹੜੀ ਚੀਜ਼ ਨੂੰ ਇਸ਼ਟ ਬਣਾਵੇ, ਕਿਹੜੀ ਚੀਜ਼ ਨੂੰ ਕਿਹੜੀ ਚੀਜ਼ ਨਾਲ ਧਿਆਨ ਜੋੜੇ ਕਿ ਇਹਦੇ ਅੰਦਰ ਸ਼ਾਂਤੀ ਪੈਦਾ ਹੋਈ। ਇਸ ਅੱਧੀ ਭਗਤੀ ਦਾ ਅਰਥ ਹੈ
ਕਮਲ ਮੁਖੀ ਸੂਰਜ ਤਪੈ ਤਪਾਇਆ,
ਹੁਣ ਸੂਰਜ ਆ ਗਿਆ, ਜਿਹੜਾ ਸੂਰਜ ਹੈ ਦੂਜਾ ਸੁਣੀਆਂ ਹੋਈਆਂ ਗੱਲਾਂ ਨੇ ਜੋਗੀ, ਸੁਣਿਆ ਬ੍ਰਹਮ ਗਿਆਨ ਠੀਕ ਹੋਇਆ ਬਈ ਜਿਹੜਾ ਸੂਰਜ ਫਿਰ ਤਪਣਾ, ਕਹਿੰਦੇ ਇੱਕ ਪਾਸੇ ਤੇ ਹਵਾਕਾਰ ਹੋਣਾ, ਦੂਏ ਪਾਸੇ ਤੇ ਸੂਰਜ ਮੌਕ ਵੀ ਪੈਦਾ ਹੋਣੀ, ਅੰਦਰ ਤਪਸ਼ ਵੀ ਪੈਦਾ ਹੋਣੀ ਹੈ। ਉਹੀ ਕਬੀਰ ਕਹਿ ਰਿਹਾ ਪਰਦੇਸੀ ਕੇ ਘਾ ਕਰੇ ਚੌਲ ਤੇ ਸਲਾਗਾ ਆਗ, ਖਿੱਥਾ ਜਲ ਕੋਇਲਾ ਭਾਈ ਧਾਗੇ ਆਜ ਨਾ ਲਾਗ, ਕਿ ਜਿਹੜਾ ਸੂਰਜ ਹੈ, ਸੂਰਜ ਕੌਣ ਹੈ, ਜੀਤੋਂ ਇਹ ਮਨ ਪੈਦਾ ਹੋਇਆ, ਇਹਦਾ ਮੂਲ ਸੂਰਜ ਉਹ ਹੈ, ਉਹਦਾ ਇੰਨੀ ਰੋਸ਼ਨੀ ਪ੍ਰਚੰਡਤਾ ਇੰਨੀ ਹੋ ਜਾਏ ਜਿੰਨੀ ਸੂਰਜ ਦੀ ਹੈ, ਰੋਸ਼ਨੀ ਔਰ ਗਰਮੀ, ਪ੍ਰਚੰਡਤਾ ਗਰਮੀ ਨੂੰ ਕਹਿੰਦੇ ਨੇ, ਪ੍ਰਚੰਡਤਾ ਗਰਮੀ ਨੂੰ ਕਹਿੰਦੇ ਨੇ। ਜਦੋਂ ਵੀ ਸਾਹਮਣੇ ਦੁਸ਼ਮਣ ਹੋਵੇ ਤਾਂ ਗੁੱਸਾ ਆਉਣਾ ਜ਼ਰੂਰੀ ਹੈ, ਉਹ ਗੁੱਸੇ ਨੂੰ ਅਸੀਂ ਵੀਰ ਰਸ ਦੇ ਵਿੱਚ ਬਦਲ ਲੈਂਦੇ, ਜੇ ਗਿਆਨ ਦੀ ਹਾਜ਼ਰੀ ਵਿੱਚ ਗੁੱਸਾ ਆਉਂਦਾ ਫਿਰ ਉਹ ਕ੍ਰੋਧ ਨਹੀਂ ਬਣਦਾ, ਕ੍ਰੋਧ 'ਚ ਨਫ਼ਰਤ ਹੁੰਦੀ ਹੈ, ਵੀਰ ਰਸ ਦੇ ਵਿੱਚ ਨਫ਼ਰਤ ਨਹੀਂ ਹੈ। ਮਨ ਨੂੰ ਮਾਰਿਆ, ਮਨ 'ਤੇ ਗੁੱਸਾ ਕੀਤਾ, ਮਨ 'ਤੇ ਗੁਰਬਾਣੀ 'ਚ ਗੁੱਸਾ ਨਹੀਂ ਕੀਤਾ, ਮਨ ਨੂੰ ਮੂਰਖ ਗੁਵਾਰ ਕੁਛ ਕਹਿ ਗਏ, ਕਾਹਦੇ ਵਾਸਤੇ, ਪ੍ਰੇਮ ਦਾ ਗੁੱਸਾ ਹੈ, ਇਹ ਗੁੱਸੇ 'ਚ ਵੀ ਪ੍ਰੇਮ ਚਲਦਾ ਹੈ, ਪ੍ਰੇਮਾ ਭਗਤੀ ਹੈ, ਇਹ ਗੁੱਸੇ 'ਚ ਵੀ ਪ੍ਰੇਮ, ਇਹ ਘੜਨ ਵਾਸਤੇ ਗੁੱਸਾ, ਇਹਨੂੰ ਘੜਨ ਵਾਸਤੇ, ਸੁਧਾਰਨ ਵਾਸਤੇ। ਕਮਲ ਮੁਖੀ ਸੂਰਜ ਤਪੇ ਤਪਾਏ ਗਾਹਾਂ, ਫਿਰ ਅੱਗੇ ਅਸੀਂ ਕੀ ਕਰੀਏ, ਉਤੋਂ
ਕਮਲ ਮੁਖੀ ਕਾਲ ਜੋਹਤ ਨਿਤਰ,
ਫਿਰ ਅੱਗੇ ਕੀ ਕਰੀਏ, ਕਿ ਜਿਹੜਾ ਸੂਰਜ ਹੈ ਉਹ ਪੂਰਾ ਤਪ ਜਵੇ, ਜਿਵੇਂ ਦੁਪਹਿਰੇ ਨੂੰ ਤਪਿਆ ਹੁੰਦਾ ਨਾ ਸੂਰਜ, ਸਭ ਤੋਂ ਜ਼ਿਆਦਾ ਰੋਸ਼ਨੀ ਹੁੰਦੀ, ਸੂਰਜ ਇੱਧਰ ਹੋਵੇ ਐਂਗਲ ਤੇ, ਉੱਧਰ ਹੋਵੇ ਐਂਗਲ ਤੇ ਰੋਸ਼ਨੀ ਘੱਟ ਹੁੰਦੀ ਔਰ ਗਰਮੀ ਵੀ ਘੱਟ ਹੁੰਦੀ, ਜੇ ਬਿਲਕੁਲ ਸਿਰ ਤੇ ਹੁੰਦਾ ਸਭ ਤੋਂ ਜ਼ਿਆਦਾ ਗਰਮੀ, ਸਭ ਤੋਂ ਜ਼ਿਆਦਾ ਲਾਈਟ ਹੁੰਦੀ। ਦੋ ਸਵਾਲ ਨੇ, ਮਨ ਕਿਵੇਂ ਸ਼ਾਂਤ ਹੋਵੇ, ਜਿਹੜਾ ਮਨ ਦਾ ਮੂਲ ਹੈ, ਚਿੱਤ ਹੈ, ਪ੍ਰਾਤਮਾ, ਉਹਦੇ ਵਿੱਚ ਪ੍ਰਚੰਡ ਗਿਆਨ ਕਿਵੇਂ ਹੋਵੇ। ਗੁਰ ਗਿਆਨ ਘੱਟ ਬੜਿਆ ਬੜਿਆ ਲੱਭਦਾ, ਹਿਰਦੇ ਚ ਗਿਆਨ ਕਿਵੇਂ ਬੜੇ, ਇੰਨਾ ਬੜੇ ਕਿ ਸਭ ਕੁਝ ਸਵਾਹ ਕਰ ਦੇਵੇ, ਵਿਕਾਰਾਂ ਦੀ ਸਵਾਹ ਕਰ ਦੇਵੇ, ਸੱਚ ਵੱਜ ਪਏ ਝੂਠ ਸਾਰਾ ਜਾਲ ਦੇਵੇ, ਉਧਰੋਂ ਝੂਠੀਆਂ ਮਨੌਤਾਂ ਸਭ ਖਤਮ ਕਰ ਦੇਵੇ, ਜਾਲ ਦੇਵੇ, ਕੂੜਾ ਕਬਾੜ ਸਭ ਜਾਲ ਦੇਵੇ, ਗੰਦਗੀ ਦੀ ਸਮੈਲ ਸਭ ਫੂਕ ਦੇਵੇ, ਖੁਸ਼ਬੂ ਖੁਸ਼ਬੂ ਵੱਜ ਜਾਵੇ। ਇਹ ਦੋ ਸਵਾਲ ਨੇ, ਇਹਨਾਂ ਦਾ ਅਗਲੇ ਪਦੇ ਵਿੱਚ ਜਵਾਬ ਆਊਗਾ।
ਕਮਨ ਮੁਖੀ ਕਾਲ ਜੋਹਤ ਨਿਤਰ ਹੈ,
ਜਿਹੜਾ ਕਾਲ ਰੋਜ਼ ਸਾਡੇ ਤੇ ਨਿਗਾਹ ਰੱਖਦਾ, ਇਹ ਕਾਤੇ ਰੱਖਦਾ, ਕੀ ਗਲਤੀ ਹੈ ਸਾਡੀ, ਇਹਦੇ ਅਸੀਂ ਕਿਹੜੀ ਚੀਜ਼ ਨੂੰ ਡਰ ਮੂਹਰੇ ਰੱਖਿਆ ਹੋਇਆ, ਕਿਹੜੀ ਚੀਜ਼ ਸਾਡਾ ਧਿਆਨ ਹੈ ਕਿ ਕੱਲ ਸਾਡੇ ਧਿਆਨ ਰੱਖਦਾ, ਸਾਨੂੰ ਕੱਲ ਦਾ ਹੀ ਫਿਕਰ ਰਹਿੰਦਾ, ਸਾਡਾ ਧਿਆਨ ਕਿੱਥੇ ਹੈ, ਕਿਉਂ ਹੈ, ਇਹ ਕਿਹੜੀ ਚੀਜ਼ 'ਚ ਸਾਡਾ ਟਾਰਗੇਟ ਹੈ, ਧਿਆਨ ਰਹਿੰਦਾ ਕਿ ਸਾਡਾ ਤੇ ਕਾਲ ਧਿਆਨ ਰੱਖਦਾ, ਮੌਤ ਦਾ ਭੈ ਬਣਿਆ ਰਹਿੰਦਾ ਸਾਡੇ, ਕਬਲ ਮੁਖੀ ਕਾਲ ਜੋਹਿਤ
ਮਿੱਤਰ ਹੈ,
ਕਾਲ ਸਾਡੇ ਕੱਟੀ ਹਰ ਵਕਤ ਕਾਹਦੇ ਨਿਗਾਹ ਰੱਖਦਾ, ਸਾਨੂੰ ਡਰ ਵੀ ਰਹਿੰਦਾ ਉਹਦਾ, ਉਹ ਕਾਲ ਦਾ ਜਿਹੜਾ ਕਾਰਨ ਅਸੀਂ ਹਟਾ ਦਿੰਦੇ ਹਾਂ, ਪਰ ਕਾਲ ਦਾ ਡਰ ਜਾਣਾ ਚਾਹੀਦਾ, ਜਿੱਥੇ ਸਾਡਾ ਧਿਆਨ ਹੈ ਜਿਹਦੇ ਕਰਕੇ ਕਾਲ ਸਾਡੇ 'ਚ ਹਰ ਵਕਤ ਸਾਨੂੰ ਖਾਣ ਨੂੰ ਚਾਹੁੰਦਾ, ਅਸੀਂ ਉਹ ਧਿਆਨ ਉੱਥੇ ਮੋੜ ਲੈਂਦੇ ਹਾਂ ਆਪਣਾ, ਸਾਨੂੰ ਦੱਸੋ ਕਾਰਨ ਕੀ ਹੈ, ਉਹਦਾ ਯੋਗੀਆਂ ਨੂੰ ਨਹੀਂ ਪਤਾ ਇਸ ਗੱਲ ਦਾ, ਵੀ ਯੋਗੀਆਂ ਨੂੰ ਨਹੀਂ ਪਤਾ, ਜਿਹੜੇ ਸਵਾਲ ਨੇ ਉਹਨਾਂ ਨੂੰ ਪਤਾ ਨਹੀਂ ਇਸ ਗੱਲ ਦਾ, ਭਾਈ ਗੁਰਦਾਸ ਦੀਆਂ 12 'ਚ ਐਡੀ ਸਟੈਂਡਰਡ ਦੀ ਹੈ ਕੋਈ ਗੱਲ ਯੋਗੀਆਂ ਬਾਰੇ, ਕਿਰੀਆਂ ਲਿਖੀਆਂ ਹੋਈਆਂ ਨੇ, ਜੋ ਆਹ ਪੜ੍ਹਦਾ ਉਹ ਬੰਦਾ, ਜੇ ਸਿੱਖ ਹੁੰਦਾ ਭਾਈ ਗੁਰਦਾਸ ਹੁੰਦਾ, ਆਹ ਲਿਖਦਾ ਜਿਹੜਾ ਕੁਛ ਆ ਗਿਆ, ਉਹ ਕਹਿੰਦੇ ਲਿਖਦਾ ਉਹਨਾਂ ਗੱਲਾਂ ਦਾ ਜ਼ਿਕਰ ਨਹੀਂ ਹੈ ਇੱਥੇ ਸਤਗੋਸ਼ਟ ਵਿੱਚ, ਫਿਰ ਕਹੀ ਜਾਂਦੇ ਭਾਈ ਗੁਰਦਾਸ ਦੀਆਂ 12 ਨੇ, ਇਹਦਾ ਮਤਲਬ ਸਿੱਖਾਂ ਨੇ ਬਾਣੀ ਪੜ੍ਹੀ ਹੋਈ ਹੈ, ਇਹਨਾਂ ਦੀ ਸਿੱਖੀ ਦਾ ਆਧਾਰ ਗੁਰਬਾਣੀ ਹੈ ਨਹੀਂ, ਅੱਜ ਸਾਡੇ ਕੋਲ ਜਿਹੜੀ ਸਿੱਖੀ ਉਹਦਾ ਆਧਾਰ ਗੁਰਬਾਣੀ ਨਹੀਂ, ਇਹ ਤਾਂ ਭਾਈ ਗੁਰਦਾਸ ਦੀਆਂ 12 ਨੇ ਇਤਿਹਾਸ ਹੈ ਸਾਡਾ ਆਧਾਰ, ਇਹ ਝੂਠੀਆਂ ਕਹਾਣੀਆਂ, ਗੁਰਬਾਣੀ ਆਧਾਰ ਨਹੀਂ ਇਸਦਾ, ਸਾਡੀ ਅੱਜ ਦੀ ਸਿੱਖੀ ਦਾ ਆਧਾਰ ਗੁਰਬਾਣੀ ਨਹੀਂ ਹੈ, ਬਿਲਕੁਲ ਵੀ ਨਹੀਂ ਹੈ।
ਕਵਣ ਬੁੱਧੀ ਗੁਰਮੁਖੀ ਪੱਤਰ ਹੈ,
ਕਵਣ ਬੁੱਧੀ ਉਹ ਬੁੱਧੀ ਕਿਹੜੀ ਹੈ ਕਿ ਜਿਹਦੇ ਨਾਲ ਕਾਲ ਕੁਛ ਕਹਿ ਨਹੀਂ ਸਕਦਾ, ਕਾਲ ਜਿੱਤ ਲਈਦਾ, ਜਿਹਦਾ ਕਾਲ ਜਿਹਨੂੰ ਜਿੱਤ ਲਵੇ ਉਹਦੀ ਪੱਤ, ਦੇਖੋ ਨਾ ਭਲਵਾਨ ਝੰਡੀ ਵੀ ਕੁਛ ਨਹੀਂ ਲੜਨਾ, ਇਹ ਝੰਡੀ ਦਾ ਖੇਲ ਹੈ, 84 ਲੱਖ ਜੂਟਾ ਆਖਰੀ ਕੁਸ਼ਤੀ ਹੈ, ਜਿਹੜਾ ਜਿੱਤ ਕੇ ਲੈ ਗਿਆ ਝੰਡੀ ਪੱਟ ਲਈ, ਜਿਹੜਾ ਹਾਰ ਗਿਆ ਬੇਇੱਜ਼ਤ ਹੋ ਕੇ ਚਲਾ ਗਿਆ, ਆਖਰੀ ਪੌੜੀ ਹੈ ਨਾ, ਇਸ ਪੌੜੀ ਤੇ ਜੇ ਨਾ ਚੁੱਕੇ, ਜੇ ਤਾਂ ਇੱਥੋਂ ਝੰਡੀ ਪੱਟ ਕੇ ਗਿਆ ਕੁਸ਼ਤੀ ਜਿੱਤ ਗਿਆ, ਪਹਿਲਵਾਨੜਾ ਹੈ ਨਾ, ਗੁਰਥਾਪੀ ਦਿੱਤੀ ਕੰਡ ਜੀ, ਉਹ ਸਾਈਕਾ ਪਹਿਲਵਾਨੜਾ ਹੈ, ਜੇ ਤਾਂ ਸਾਈਕਾ ਪਹਿਲਵਾਨੜਾ ਜਿੱਤ ਗਿਆ, ਪਰ ਜਿੱਤੂਗਾ ਜਾਂ ਥਾਪੀ ਦਿੱਤੀ ਕੰਡ ਜੀ, ਜਾਂ ਪਿੱਛੇ ਗੁਰੂ ਖੜਾ ਹੋਊਗਾ, ਜਾਂ ਜਿਵੇਂ ਉਹ ਕਹੂਗਾ ਉੱਥੇ ਦੌ ਮਾਰੂਗਾ ਕਾਲ ਤੇ, ਆਪਣੇ ਪੈਂਤਰੇ ਤੋਂ ਬਾਹਰ ਨਹੀਂ ਜਾਊਗਾ, ਗੁਰਬਾਣੀ ਤੋਂ ਬਾਹਰ ਨਹੀਂ ਜਾਊਗਾ, ਉਹਦੇ ਹੁਕਮ ਤੋਂ ਬਾਹਰ ਨਹੀਂ ਜਾਊਗਾ, ਫਿਰ ਜਿੱਤਿਆ ਹੋਇਆ, ਹੁਕਮ ਤੋਂ ਬਾਹਰ ਜਾਊਗਾ, ਮਰਿਆ ਹੋਇਆ ਹਾਰਿਆ ਹੋਇਆ।
ਕਮਣ ਬੁੱਧੀ ਗੁਰਮੁਖੀ ਪੱਤਰ ਹੈ,
ਕਮਣ ਬੁੱਧੀ ਗੁਰਮੁਖੀ, ਉਹ ਕਿਹੜੀ ਬੁੱਧੀ ਹੈ ਗੁਰਮੁਖੀ, ਜਿਹਦੇ ਨਾਲ ਬਾਜੀ ਜਿੱਤੀ ਜਾਂਦੀ ਹੈ, ਹਰਦੀ ਹੋਰੀ ਬਾਜੀ, ਚਾਰ ਸਵਾਲ ਹੋ ਗਏ।
ਕਮਣ ਜੋਧ ਜੋ ਕਾਲ ਸੰਘਾਰ ਹੈ,
ਐਸਾ ਜਿਹੜਾ ਜੋਧ ਹੈ ਜਿਹਨੇ ਕਾਲ ਨੂੰ ਵੀ ਸੰਘਾਰ ਲਿਆ, ਬਾਜੀ ਜਿੱਤ ਲਈ, ਕਾਲ ਮਾਰ ਲਿਆ, ਕਾਲ
ਕਾਲ ਸੰਘਾਰ,
ਐਸਾ ਜੋਧਾ ਹੈ ਕੋਈ ਉਹਨੂੰ ਪਤਾ ਸੀ ਜਿਹੜਾ ਕਾਲ ਨੂੰ ਮਾਰ ਲੈਂਦਾ, ਕਾਲ ਸਭ ਨੂੰ ਮਾਰਦਾ, ਕਾਲ ਨੂੰ ਇਹ ਕਦ ਮਾਰਦਾ, ਜਦ ਇਹ ਅਕਾਲ ਹੋ ਜਾਂਦਾ ਫਿਰ ਕਾਲ ਨੂੰ ਮਾਰ ਦਿੰਦਾ, ਇਹਦੇ ਵਾਸਤੇ ਕਾਲ ਨਹੀਂ ਹੈ, ਸੰਸਾਰ ਵਾਸਤੇ ਕਾਲ ਹੋ, ਇਹ ਅਕਾਲ ਅਕਾਲ ਰੂਪ ਹੋ ਜਾਂਦਾ, ਅਕਾਲ ਰੂਪ ਕੀ ਹੁੰਦਾ, ਜੋਤ ਰੂਪ, ਜੋਤ ਅਕਾਲ ਰੂਪ ਹੈ, ਸਰੀਰ ਹੈ ਜਿੰਨਾ ਚਿਰ ਪੰਜ ਤੱਤ ਹੈ ਆਪਣੇ ਆਪ ਨੂੰ ਮੰਨਦਾ ਉਹਨਾਂ ਚਿਰ, ਅਸਲ ਚ ਕਾਲ ਸਰੀਰ ਦਾ, ਇਹਦਾ ਤਾਂ ਹੈ ਹੀ ਨਹੀਂ ਕਾਲ, ਬਸ ਇਹ ਭਰਮ ਹੈ ਕਾਲ ਦਾ, ਇਹਨੂੰ ਕਾਲ ਦਾ ਭਰਮ, ਕਾਲ ਨਹੀਂ ਹੈ, ਉਹ ਕਿਹੜਾ ਯੋਧ ਹੈ ਜਿਹੜਾ ਕਾਲ ਨੂੰ ਸੁਕਾਰ ਲੈਂਦਾ, ਕਾਲ ਨੂੰ ਜਿੱਤ ਲੈਂਦਾ।
ਬੋਲੇ ਬਾਣੀ ਨਾਨਕ ਵਿਚਾਰ ਹੈ,
ਨਾਨਕ ਨੂੰ ਕਹਿੰਦੇ ਨੇ ਵੀ ਇਹ ਇਹ ਬਾਣੀ ਸਾਰੀ ਤੂੰ ਇਹ ਗੱਲ ਨੂੰ ਬੋਲ ਕੇ ਸਾਨੂੰ ਵਿਚਾਰ ਕੇ ਸਾਨੂੰ ਦੱਸ, ਹੇ ਨਾਨਕ ਇਹ ਸਾਰੀ ਬਾਣੀ ਨੂੰ